ਤੇ ਹੁਣ ਅਸੀਂ ਸ਼ਹੀਦੀ ਦੇ ਸ਼ਹੀਦ ਨੂੰ ਮੁਕਤ ਤੋਂ ਉੱਪਰ ਕਰ ਦਿੱਤਾ ਤੇ ਸ਼ਹੀਦ ਨੂੰ ਪਰਮੇਸ਼ੁਰ ਦੇ ਦਰ ਤੇ ਖਾਸ ਮੁਕਤੀ ਮਿਲੇਗੀ। ਸੋ ਇਸ ਕਰਕੇ ਟੈਸਟ ਚੋਂ ਪਾਸ ਹੋਏ। ਹੁਣ ਕਿੰਨੇ ਪ੍ਰੇਮੀ ਜਿਹੜੇ ਕਮਜ਼ੋਰ ਨੇ, ਇਤਿਹਾਸ ਲਿਖਣ ਵਾਲੇ, ਪੜ੍ਹਨ ਵਾਲੇ, ਗਾਉਣ ਵਾਲੇ, ਸੁਣਾਉਣ ਵਾਲੇ, ਸਿੱਧਮ ਸਿੱਧਾ ਹੀ ਕਰਦੇ ਨੇ ਜੀ, ਮਹਾਰਾਜ ਨੇ ਅੰਦਰ ਬੱਕਰੇ ਬੰਨ੍ਹੇ ਸੀ, ਬੱਕਰੇ ਵੱਢੇ ਸੀ ਸਿੱਖਾਂ ਦਾ ਨਹੀਂ, ਫਿਰ ਤਾਂ ਨੇਚਾ ਬੜਾ ਕਮਜ਼ੋਰ ਹੋ ਜਾਂਦਾ। ਫਿਰ ਗੁਰੂ ਕਾਹਦਾ ਹੋਇਆ, ਇੱਕ ਡਰਾਮਾ ਕਰਿਆ ਸੀ, ਇੱਕ ਡਰਾਮਾ ਕਰਤਾ, ਜਦ ਪਿੱਛੋਂ ਪਤਾ ਲੱਗਣਾ ਸੀ ਫਿਰ ਨੇਚਾ ਨਹੀਂ ਸੀ ਆਉਣਾ। ਨੇਚਾ ਤਾਂ ਹੀ ਆਉਣਾ ਸੀ ਜੇ ਸਾਡੇ ਮਨ ਦੇ ਵਿੱਚ ਇਹ ਪੱਕਾ ਸਮਾਇਆ ਹੋਵੇ। ਪੜ੍ਹੋ ਪਿਆਰ
ਮਾਰ ਜਵਾਨ ਦਾ ਸਤਿਗੁਰ ਸਮਰਥ ਮੇਰਾ, ਮਾਰ ਜਵਾਨ ਦਾ ਸਤਿਗੁਰ ਸਮਰਥ ਮੇਰਾ,
ਜ਼ਿਕਰ ਕੀ ਕਰਨਾ ਹੈ। ਜੇ ਆਪਾਂ ਵਿਚਾਰ ਕਰਨ ਲੱਗੀਏ ਸਾਰੇ ਦੁਨੀਆਂ ਦੇ ਇਤਿਹਾਸ ਦੇ ਅੰਦਰ ਐਸੀਆਂ ਘਟਨਾਵਾਂ ਆਉਂਦੀਆਂ। ਬਾਬੇ ਫਰੀਦ ਨੇ ਜਦ ਡੇਲਾ ਦੇ ਆਉਂਦਾ, ਦੂਸਰੇ ਦਿਨ ਮੁਰਸ਼ਦ ਪੁੱਛਦਾ ਹੈ ਫਰੀਦਾ ਅੱਖ ਕਿਉਂ ਬੰਨੀ ਹੈ, ਕਹਿੰਦਾ ਮੁਰਸ਼ਦ ਅੱਖ ਆਈ ਹੋਈ ਹੈ। ਕਹਿੰਦੇ ਫਰੀਦਾ ਆਈ ਹੋਈ ਅੱਖ ਨਹੀਂ ਬੰਨੀ ਦੀ, ਗਈ ਹੋਈਆਂ ਬੰਨੀ ਦੀਆਂ। ਖੋਲ੍ਹਦੇ ਪੱਟੀ, ਜਦ ਪੱਟੀ ਖੋਲ੍ਹਦੇ ਹਾਂ ਅੱਖ ਉਸੇ ਤਰ੍ਹਾਂ ਦੀ ਅੱਖ ਜਿਵੇਂ ਲੱਗੀ ਹੋਈ। ਕਿੱਥੋਂ ਆ ਗਈ ਅੱਖ? ਬਾਬਾ ਗੁਰਦਿੱਤਾ ਤੋਂ ਗਊ ਮਰ ਗਈ ਸ਼ੇਰ ਦੇ ਭੁਲੇਖੇ, ਪਹਾੜੀਆਂ ਨੇ ਰੌਲਾ ਪਾ ਦਿੱਤਾ। ਗੁਰੂ ਮਹਾਰਾਜ ਨੇ ਸ਼ਸਤਰ ਲਾ ਤੇ ਸੀ, ਗੁਰੂ ਛੇਵੇਂ ਪਾਤਸ਼ਾਹ ਨੇ। ਉਸ ਵੇਲੇ ਪਹਾੜੀਆਂ ਨੇ ਕਿਹਾ ਵੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ। ਬਾਬਾ ਗੁਰਦਿੱਤਾ ਜੀ ਨੇ ਸੋਚਿਆ ਵੀ ਫੌਜਾਂ ਆਉਣਗੀਆਂ, ਝਗੜਾ ਵਧੇਗਾ, ਗੁਰੂ ਮਹਾਰਾਜ ਨੂੰ ਖੇਚਲ ਹੋਏਗੀ। ਜਲ ਦਾ ਛਿੱਟਾ ਲਿਆ ਗਊ ਤੇ ਮਾਰ ਕੇ ਕਹਿੰਦੇ ਉੱਠ ਖੜੀ ਹੋ ਜਾ। ਮਰੀ ਹੋਈ ਗਊ ਤੀਰ ਬਾਰ ਸਾਰ ਪਾਰ ਬੱਕੀਆਂ ਚੋਂ ਨਿਕਲਿਆ ਹੋਇਆ, ਆਂਦਰਾਂ ਕੱਟ ਕੇ ਲੈ ਗਿਆ ਤੇ ਫਿਰ ਉਹ ਜਿਉਂਦੀ ਕਿਵੇਂ ਹੋ ਗਈ? ਰਾਤ ਦਾ ਮਰਿਆ ਹੋਇਆ ਮੋਹਣ, ਸਵੇਰ ਵੇਲੇ ਬਾਬਾ ਅਟਲ, ਕਹਿੰਦੇ ਮੋਹਣ ਨਹੀਂ ਆਇਆ ਪਿੱਤ ਦੇਣ, ਬਾਰੀ ਦੇਣ ਨਹੀਂ ਆਇਆ। ਕਰਦੇ ਕਹਿੰਦੇ ਬਾਬਾ ਜੀ ਲੈ ਜਾਣ ਆ ਕੇ, ਬਾਬਾ ਜੀ ਚਲੇ ਜਾਂਦੇ ਨੇ ਖੂੰਡੀ ਹੱਥ ਵਿੱਚ, ਕਹਿੰਦੇ ਮੋਹਨ ਵਾਰੀ ਨਹੀਂ ਦਿੰਦਾ, ਕਹਿੰਦੇ ਜੀ ਜਾਗਦਾ ਨਹੀਂ ਤੁਸੀਂ ਜਗਾ ਲਓ, ਰਾਤ ਦਾ ਸੱਪ ਲੜ ਕੇ ਮਰ ਗਿਆ ਸੀ, ਗਲ 'ਚ ਖੂੰਡੀ ਪਾਈ, ਕਹਿੰਦੇ ਉੱਠ ਬਹਾਨੇ ਕਰੀ ਪਿਆ, ਪਿੱਤਦੇ ਸਾਡੀ ਕਿਧਰੇ ਜ਼ਹਿਰ ਲੈ ਗਈ, ਉਸੇ ਵੇਲੇ ਉੱਠ ਕੇ ਆ ਗਏ। ਇਹ ਇਤਿਹਾਸਕ ਵਾਕਿਆ ਨਹੀਂ ਹੈ, ਹੋਰ ਕੀ ਚੀਜ਼ਾਂ। ਬਾਬਾ ਫਰੀਦ ਜੇ ਇੱਕ ਗੱਲ ਕਹਿ ਕੇ ਸਾਰੀਆਂ ਚਿੜੀਆਂ ਨੂੰ ਮਾਰ ਦਿੰਦਾ, ਦੂਜੀ ਵਾਰ ਕਹਿ ਕੇ ਸਾਰੀਆਂ ਉਡਾ ਦਿੰਦਾ, ਫਿਰ ਗੁਰੂ ਦਸਵੇਂ ਪਾਤਸ਼ਾਹ 'ਤੇ ਹੀ ਆ ਕੇ ਸ਼ੱਕ ਪੈ ਗਿਆ, ਉਹਨਾਂ 'ਤੇ ਨਹੀਂ ਸ਼ੱਕ ਪਿਆ। ਇਹ ਕਮਜ਼ੋਰੀਆਂ ਆਪਦੀਆਂ ਨੇ ਸਾਧ, ਸਤਿਗੁਰੂ ਤਾਂ ਸਮਰੱਥ ਹੈ, ਸਤਿਗੁਰ ਮੇਰਾ ਸਰਬ੍ਰਤ ਪਾਲੇ, ਸਤਿਗੁਰ ਮੇਰਾ ਮਾਰਜ ਵਾਲੇ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭ ਨਹੀਂ ਥਾਂ। ਸੋ ਇਹ ਕਮਜ਼ੋਰੀਆਂ ਸਾਡੇ ਮਨ 'ਚ ਪਾ ਪਾ ਕੇ ਗੁਰੂ ਨੂੰ ਹੋਰੇ ਤਰ੍ਹਾਂ ਬਣਾ ਤਾ, ਉਹਦਾ ਸਮਰੱਥ ਸੀ, ਉਹਨਾਂ ਨੂੰ ਕੋਈ ਔਖਾ ਨਹੀਂ ਸੀ। ਸਾਰੀਆਂ ਗੱਲਾਂ ਕਿੰਨੇ ਗਾਂ ਇਤਿਹਾਸ ਆਉਂਦੇ ਨੇ ਵੀ ਗੁਰੂ ਮਹਾਰਾਜ ਕਹਿੰਦੇ ਸਾਡਾ ਮੁਕਾਬਲਾ ਇਹਨਾਂ ਨਾਲ ਕਾਹਦਾ ਹੈ, ਜੇ ਅਸੀਂ ਸ਼ਕਤੀ ਵਰਤੀਏ ਇਹ ਤਾਂ ਕੁਛ ਵੀ ਨਹੀਂ ਹੈਗੀ। ਜਦੋਂ ਡੱਲੇ ਨੂੰ ਕਹਿੰਦੇ ਆ ਡੱਲਿਆ ਅਸੀਂ ਤੇਰੇ 'ਤੇ ਪ੍ਰਸਾਨਾ, ਮੰਗ ਕੀ ਮੰਗਣਾ, ਡੱਲਾ ਕਹਿੰਦਾ ਮਹਾਰਾਜ ਪੀੜ੍ਹੀ ਜੋਗਾ ਥਾਂ ਦੇ ਦਿਉ, ਮਹਾਰਾਜ ਕਹਿੰਦੇ ਉਹ ਤਾਂ ਨਹੀਂ ਮਿਲਦਾ ਕਿਉਂਕਿ ਤੂੰ ਸਿੱਖ ਨਹੀਂ ਬਣਿਆ, ਜੇ ਅਜੇ ਤਾਂ ਅੰਮ੍ਰਿਤ ਨਹੀਂ ਛਕਿਆ, ਤੇਰਾ ਸਾਡਾ ਸੰਬੰਧ ਨਹੀਂ ਜੁੜਿਆ। ਹਾਂ ਦੁਨੀਆ ਲੈ ਲੈ, ਸੇਵਾ ਦਾ ਫਲ ਦੇ ਦਿੰਦੇ ਹਾਂ, ਜੇ ਅੱਜ ਕਹੇ ਤੈਨੂੰ ਦਿੱਲੀ ਦਾ ਤਖ਼ਤ ਦਵਾ ਦਿੰਦੇ ਹਾਂ, ਉਹ ਬਾਤ ਕੋਈ ਮਿਥਿਆਵਾਦੀ ਤਾਂ ਨਹੀਂ ਸੀ ਗੁਰੂ ਸਾਹਿਬ ਵੀ ਮਿਥਿਆ ਬੋਲਦੇ ਸੀ, ਦਿਲ ਪਰਚਾਉਂਦੇ ਸੀ, ਸੱਤ ਸੀ, ਸਾਰੀਆਂ ਸ਼ਕਤੀਆਂ ਸੰਪੰਨ ਸੀ, ਲੇਕਿਨ ਆਪਨੇ ਮਨਾ ਕਰੀਆਂ ਹੋਈਆਂ ਸੀ ਇਹ ਚੀਜ਼ਾਂ। ਨਾਟਕ ਚੇਟ ਕੀ ਇੱਕ ਗਾਜਾ ਪ੍ਰਭ ਲੋਗਨ ਕੋ ਆਵਤ ਲਾਏ, ਫਿਰ ਜੇ ਬੱਕਰੇ ਨਿਕਲੇ ਆਉਂਦੇ ਤੰਬੂ 'ਚੋਂ ਰੌਲਾ ਪੈ ਜਾਣਾ ਸੀ ਸਾਰੇ, ਲੈ ਬਈ ਬੱਕਰੇ ਸੀ ਬੱਕਰੇ ਸੀ, ਰੌਲਾ ਹੀ ਪੈ ਜਾਣਾ ਸੀ, ਉਹ ਭਰੋਸਾ ਜਿਹਾ ਟੁੱਟ ਜਾਣਾ ਸੀ ਸਾਰਿਆਂ ਨੂੰ ਬਈ ਗੁਰੂ ਸਾਹਿਬ ਨੇ ਤਾਂ ਉਹਨੂੰ ਤਾਂ ਫਰੋਡ ਹੀ ਕਹਿੰਦੇ ਨੇ, ਬਈ ਬੱਕਰੇ ਬੰਨ ਲਏ ਸੀ, ਬੱਕਰੇ ਲਿਆ ਕੇ ਬੰਨੇ, ਕਿਸੇ ਨੂੰ ਉਹਨਾਂ ਪਤਾ ਲੱਗਿਆ, ਰਾਤ ਨੂੰ ਗੁਰੂ ਸਾਹਿਬ ਇਹੀ ਕੰਮ ਕਰਦੇ ਰਹੇ, ਬੱਕਰੇ ਖਰੀਦ ਖਰੀਦ ਕੇ ਲਿਆ ਕੇ ਬੰਨ ਲਏ, ਮੂੰਹ ਬੰਨਦੇ ਰਹੇ ਉਹਨਾਂ ਦੇ। ਫਿਰ ਕਿਸੇ ਨੇ ਨਿਕਲਦੇ ਦੇਖੇ ਹੋਣੇ ਆ, ਤੰਬੂ ਸਾਫ਼ ਕਰਿਆ ਹੋਣਾ, ਫਿਰ ਇਹ ਕਹਿੰਦੇ ਨੇ ਜੀ ਨਹੀਂ, ਗੁਰੂ ਸਾਹਿਬ ਨੇ ਰਾਤ ਨੂੰ ਟੋਆ ਪਟਵਾ ਲਿਆ ਸੀ, ਉਹਦੇ ਸਿੱਟ ਕੇ ਮਿੱਟੀ ਵੀ ਆਪੇ ਪਾ ਦਿੱਤੀ, ਫਿਰ ਐਂ ਕਹਿ ਦੇਣਾ ਸੀ। ਇਹ ਸਾਰੀਆਂ ਗੱਲਾਂ ਬੇਵਿਸ਼ਵਾਸੀ ਦੀਆਂ, ਗੁਰੂ ਸਾਹਿਬ ਤਾਂ ਹਾਜ਼ਰ ਨਾਜ਼ਰ, ਹੁਣ ਵੀ ਇੱਕ ਸਾਖੀ ਐਸੀ ਆਉਂਦੀ ਹੈ, ਗੁਰੂ ਸਾਹਿਬ ਜਾਣ ਤੋਂ ਬਾਅਦ ਇੱਕ ਗੁਰਸਿੱਖ ਨੂੰ ਪਠਾਨ ਨੇ ਧੋਖੇ ਨਾਲ ਮਾਰਤਾ ਸੀ, ਬੀਬੀ ਨੂੰ ਆਪਣੇ ਨਾਲ ਲਿਜਾਂਦਾ ਸੀ, ਉਹਨੇ ਗੁਰੂ ਦਸਵੇਂ ਪਾਤਸ਼ਾਹ ਨੂੰ ਯਾਦ ਕਰਿਆ, ਪਿਸ਼ਾਵਰ ਤੋਂ ਆ ਰਹੀ ਸੀ ਅਨੰਦਪੁਰ ਸਾਹਿਬ, ਉਸੇ ਵੇਲੇ ਗੁਰੂ ਮਹਾਰਾਜ ਪਹੁੰਚ ਜਾਂਦੇ, ਉਹ ਪਠਾਨ ਨੂੰ ਉਸੇ ਥਾਂ ਚਿੱਤ ਰੱਖਦੇ ਨੇ, ਜਲ ਦਾ ਦ੍ਰਿਸ਼ਟੀ ਕਰਦੇ ਨੇ, ਕਹਿੰਦੇ ਉੱਠ ਗੁਰਸਿੱਖਾ ਖੜਾ ਹੋ, ਉਸੇ ਵੇਲੇ ਗੁਰਸਿੱਖ ਖੜਾ ਹੋ ਕੇ ਬੀਬੀ ਦੇ ਨਾਲ ਤੋੜ ਦਿੰਦੇ। ਜੇ ਗੁਰੂ 'ਚ ਇਹ ਸ਼ਕਤੀ ਨਾ ਹੋਵੇ ਫਿਰ ਤਾਂ ਸਾਡਾ ਨਿਹਚਾ ਹੀ ਟੁੱਟ ਜਾਂਦਾ ਸਾਰਾ, ਅਸੀਂ ਤਾਂ ਇਸ ਨਿਹਚੇ ਅਤੇ ਇਸ ਭਰੋਸੇ 'ਤੇ ਗੁਰੂ ਨੂੰ ਗਿਆਨੀ ਨਹੀਂ ਸਮਝਦੇ, ਗੁਰੂ ਸਮਰੱਥ ਪਰਮੇਸ਼ਰ। ਸੋ ਇਸ ਤਰ੍ਹਾਂ ਦੇ ਨਾਲ ਦੂਸਰੇ ਦਿਨ ਬੜੀ ਬਹੁਤ ਜਿਹੜੇ ਨੱਠ ਗਏ ਸੀ ਉਹ ਵੀ ਮੁੜਿਆ, ਬਈ ਇਹ ਤਾਂ ਗੱਲੇ ਹੋਰ ਨਿਕਲੀ। ਦੂਸਰੇ ਦਿਨ ਗੁਰੂ ਮਹਾਰਾਜ ਨੇ ਬਹੁਤ ਵੱਡਾ ਦੀਵਾਨ ਲਾਇਆ ਅਤੇ ਪ੍ਰਸ਼ਾਦ ਦੇ ਕੜਾਹੇ ਤਿਆਰ ਕਰਵਾਏ, ਸਤਲੁਜ ਦੇ ਵਿੱਚੋਂ ਜਲ ਮੰਗਵਾਇਆ, ਕੂੰਡਾ ਮੰਗਾਇਆ ਅਤੇ ਉਹਦੇ ਬਾਟਾ ਰੱਖ ਕੇ ਪੰਜਾਂ ਪਿਆਰਿਆਂ ਨੂੰ ਹੁਕਮ ਦਿੱਤਾ, ਪੰਜਾਂ ਹੀ ਸਿੰਘਾਂ ਨੂੰ, ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਅਤੇ ਇਹ ਨਿਗਾਹ ਬਾਟੇ 'ਚ ਰੱਖਣੀ। ਉਸ ਵੇਲੇ ਮਹਾਰਾਜ ਜੀ ਨੇ ਆਪ ਬੈਠ ਕੇ ਅੰਮ੍ਰਿਤ ਦੀ ਦਾਤ ਅੰਮ੍ਰਿਤ ਤਿਆਰ ਕੀਤਾ, ਉਹ ਕਰਦੇ ਕਰਦੇ ਜੋਸ਼ ਵਿੱਚ ਜਦ ਖੰਡਾ ਚੱਲਦਾ ਸੀ ਪਾਣੀ ਥੋੜ੍ਹਾ ਜਿਹਾ ਉਛਲ ਕੇ ਪਾਸੇ ਗਿਰ ਗਿਆ, ਦੋ ਚਿੜੇ ਉੱਥੇ ਬੈਠੇ ਅਚਾਨਕ ਆ ਗਏ, ਆ ਕੇ ਉਹਨਾਂ ਨੇ ਇੱਕ ਇੱਕ ਘੁੱਟ ਭਰ ਲਈ, ਭਰਨ ਦੀ ਦੇਰ ਸੀ ਉੱਥੇ ਹੀ ਲੜਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸਾਰੇ ਜਿਹੜੇ ਬੈਠੇ ਸੀ ਹੱਸਣ ਲੱਗ ਗਏ, ਵੀ ਦੇਖੋ ਕਹਿੰਦੇ ਪਾਣੀ ਪੀਤਾ ਹੈ ਜਾਂ ਕਿਵੇਂ ਆਪਸ ਵਿੱਚ ਲੜ ਰਹੇ, ਖੂਨ ਨਿਕਲਣ ਲੱਗ ਗਿਆ। ਇੰਨੇ ਨੂੰ ਬਾਬਾ ਗੁਰਬਖਸ਼ ਸਿੰਘ ਬਾਬੇ ਬੁੱਢੇ ਦੇ ਪੜੋਤੇ ਉੱਥੇ ਬੈਠੇ ਸੀ, ਬਾਬਾ ਰਾਮ ਕੋਇਰ ਜਿਹਨਾਂ ਦਾ ਨਾਮ ਸੀ, ਮਾਤਾ ਜੀ ਕੋਲ ਉੱਠ ਕੇ ਜਾਂਦੇ ਆ, ਮਾਤਾ ਜੀਤੋ ਜੀ ਕੋਲ, ਕਹਿੰਦੇ ਮਾਤਾ ਜੀ ਗੁਰੂ ਸਾਹਿਬ ਨੇ ਐਸਾ ਸ਼ਕਤੀ ਵਾਲਾ ਜਲ ਤਿਆਰ ਕਰ ਦਿੱਤਾ, ਸਿੱਖਾਂ ਤੋਂ ਸਹਿ ਨਹੀਂ ਹੁਣ, ਇਹ ਭੁੜਕ ਜਾਣਗੇ, ਲੜ ਪੈਣਗੇ ਇੱਥੇ ਹੀ, ਕਿਰਪਾ ਕਰੋ ਤੁਸੀਂ ਮਿੱਠਾ ਕਰੋ ਕਿਸੇ ਤਰੀਕੇ ਨਾਲ। ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਹਾਜ਼ਰ ਹੁੰਦੇ ਆ ਅਤੇ ਮਹਾਰਾਜ ਜੀ ਦੇ ਖੱਬੇ ਪਾਸੇ ਆ ਕੇ ਬੈਠ ਗਏ, ਤੇ ਜਦੋਂ ਮਹਾਰਾਜ ਜੀ ਨੇ ਦੇਖਿਆ ਅੰਮ੍ਰਿਤ ਤਿਆਰ ਕਰ ਲਿਆ, ਕਹਿੰਦੇ ਚੰਗਾ ਹੋਇਆ, ਵੱਡਾ ਭਾਰਾ ਕੰਮ ਕਰਨਾ ਸੀ। ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਜੱਗ ਕਰਿਆ ਰਾਵਣ ਨੂੰ ਜਿੱਤਣ ਵਾਸਤੇ, ਉਸ ਵੇਲੇ ਸੀਤਾ ਜੀ ਦੀ ਲੋੜ ਪਈ ਸੀ ਅਤੇ ਖਿਆਲ ਇਹ ਸੀ ਕਿ ਸੋਨੇ ਦੀ ਸੀਤਾ ਬਣਾ ਕੇ ਰੱਖ ਦਿਉ, ਕਿਉਂਕਿ ਸ਼ਕਤੀ ਦੇ ਬਗੈਰ ਕੰਮ ਪੂਰਾ ਨਹੀਂ ਹੁੰਦਾ। ਉਹ ਸ਼ਕਤੀ ਦੀ ਪ੍ਰਤੀਕ ਸੀ, ਤੂੰ ਵੀ ਸ਼ਕਤੀ ਦੀ ਪ੍ਰਤੀਕ ਹੈ। ਚੰਗਾ ਹੋਇਆ ਤੂੰ ਆ ਗਈ, ਭਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮੁਦਰਾਈ, ਚੰਗਾ ਹੋਇਆ ਤੂੰ ਪਤਾਸ਼ੇ ਪਾ ਦਿੱਤੇ। ਨਾ ਤਰ ਪੰਥ ਹੋਤ ਵੱਡ ਕਰਾ, ਨਹੀਂ ਤਾਂ ਇਹ ਪੰਥ ਇੰਨਾ ਕਰੜਾ ਬਣ ਜਾਣਾ ਸੀ। ਤੇਜ ਕ੍ਰੋਧ ਕਲਾ ਕਰ ਪੂਰਾ, ਤੇਜ ਅਤੇ ਕਲਾ ਦੇ ਨਾਲ ਪੂਰਾ ਹੋਣਾ ਸੀ। ਕਿਸੇ ਦੀ ਗੱਲ ਇਹਨੇ ਸਹਿ ਨਹੀਂ ਸਕਿਆ ਕਰਨੀ, ਆਪਸ ਵਿੱਚ ਵੀ ਲੜਨਾ ਸੀ। ਪਰ ਹੁਣ ਅੱਜ ਤੋਂ ਬਾਅਦ ਇਹ ਸੁਨਹਿਰੇ ਸੁਨਹਿਰੇ ਬਾਟੇ ਦੀ ਸਾਂਝ ਨੂੰ ਕਾਇਮ ਰੱਖ ਕੇ ਇੱਕ ਦੂਜੇ ਨਾਲ ਮਿਲ ਜਾਇਆ ਕਰਨਗੇ। ਉਸ ਵੇਲੇ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪਹਿਲੇ ਨਾਮ ਬਦਲ ਦਿੱਤੇ ਸਾਰਿਆਂ ਦੇ, ਸਿੰਘ ਪਦਵੀ ਦੇ ਦਿੱਤੀ, ਪਹਿਲੇ ਜਨਮ ਕਰਮ ਨਾਸ਼ ਕਰ ਦਿੱਤੇ, ਵਾਸੀ ਅਨੰਦਪੁਰ ਦੇ ਬਣਾ ਦਿੱਤੇ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ, ਜਾਤਾਂ ਮਿਟਾ ਦਿੱਤੀਆਂ ਅਤੇ ਜਾਤ ਅੱਜ ਤੋਂ ਬਾਅਦ ਕਸ਼ਤਰੀ, ਸੂਰਵੀਰਾਂ ਦੀ ਜਾਤ, ਸਿੰਘਾਂ ਦੀ ਜਾਤ। ਉਸ ਵੇਲੇ ਗੁਰੂ ਮਹਾਰਾਜ ਦਾ ਕੌਤਕ ਦੇਖ ਕੇ ਹੈਰਾਨ ਹੋ ਗਏ ਅਤੇ ਦੇਖਦੇ ਕੀ ਨੇ, ਗੁਰੂ ਮਹਾਰਾਜ ਨੇ ਪੰਜਾਂ ਨੂੰ ਇਹ ਉੱਚੇ ਥਾਂ ਬਿਠਾ ਤਾ ਅਤੇ ਆਪ ਅੱਗੇ ਦੋਵੇਂ ਹੱਥ ਜੋੜ ਕੇ ਖੜ ਗਏ। ਕਹਿੰਦੇ ਖਾਲਸਾ ਜੀ, ਖਾਲਸਾ ਪ੍ਰਗਟ ਹੋ ਗਿਆ, ਮੇਰਾ ਆਪਣਾ ਸਰੂਪ ਪ੍ਰਗਟ ਹੋ ਗਿਆ ਅਤੇ ਹੁਣ ਇਹ ਕਿਰਪਾ ਕਰੋ ਜਿਵੇਂ ਤੁਸੀਂ ਅੰਮ੍ਰਿਤ ਛਕਿਆ ਮੈਨੂੰ ਵੀ ਛਕਾਓ। ਉਸ ਵੇਲੇ ਉਹਨਾਂ ਪੰਜਾਂ ਪਿਆਰਿਆਂ ਨੇ ਉਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੂੰ ਅੰਮ੍ਰਿਤ ਛਕਾ ਕੇ ਨਾਂ ਬਦਲ ਦਿੱਤਾ, ਗੁਰੂ ਗੋਬਿੰਦ ਰਾਏ ਦੀ ਥਾਂ 'ਤੇ ਗੋਬਿੰਦ ਸਿੰਘ ਰੱਖਤਾ। ਇਹ ਕੌਤਕ ਸਾਰੇ ਧਾਰਮਿਕ ਇਤਿਹਾਸ ਦੇ ਵਿੱਚ ਪਹਿਲਾ ਕੌਤਕ ਸੀ। ਯੂਰਪੀਅਨ ਲਿਖਾਰੀ ਹੈਰਾਨ ਹੁੰਦੇ ਨੇ ਅਤੇ ਹੈਰਾਨ ਹੁੰਦੇ ਨੇ, ਕਹਿੰਦੇ ਜਿਵੇਂ ਯੂਨਾਨ ਦੇ ਦੇਵਤੇ ਨੇ, ਜੁਪੀਟਰ ਨੇ ਮਿਨਰਵਾ ਦੇਵੀ ਨੂੰ ਆਪਣੇ ਪੱਟ 'ਚੋਂ ਕੱਢ ਕੇ ਸਾਹਮਣੇ ਕਰ ਦਿੱਤਾ ਸੀ, ਐਸੇ ਤਰ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਮਾਲ ਦਾ ਆਦਰਸ਼ ਆਪਣੇ ਵਜੂਦ ਵਿੱਚੋਂ ਕੱਢ ਕੇ ਸਾਹਮਣੇ ਖੜਾ ਕਰ ਦਿੱਤਾ। ਪੰਜ ਦੇ ਰੂਪ 'ਚ ਗੁਰੂ ਗੋਬਿੰਦ ਸਿੰਘ ਪੰਜ ਰੂਪਾਂ 'ਚ ਦਿਸਣ ਲੱਗ ਗਏ। ਉਸ ਵੇਲੇ ਆਪ ਅੰਮ੍ਰਿਤ ਛਕਿਆ ਅਤੇ ਭਾਈ ਗੁਰਦਾਸ ਦੂਜੇ ਉਹਦੇ ਬਾਰੇ ਇਸ ਤਰ੍ਹਾਂ ਨਾਲ ਜ਼ਿਕਰ ਕਰਦੇ ਹਾਂ। ਪ੍ਰੋਗਰਾਮ किसे गुरू पीर पैगंबर औलिया ने अपने सेवकां दे अगे बेनती कीती होवे के मैनू भी अमृत छकाओ, लेकिन गुरु नानक पातशाह ने तोड़ दिती सी रीत। जदों गुरु अंगद साहब महाराज नूं पूरा कीता, आपने नमस्कार कीती। गोरखनाथ सिद्ध सन्यासी जोगी जंगम सब देखण आए भी दुनिया चो कौन प्रगट हो गया जिहदे अगे गुरु नानक निभ गया। हैरान हो गए कि अपना रूप बना दिता। उस वेले गुरु महाराज ने रहतां दसियां, अमृत छकण वाले आने शुरू हो गए। पंज नूं होर छकाया, वीह नूं होर छकाया, पच्ची हो गए, पंज जत्थे बनाते। कहिंदे हुण तुसीं छकाओ। शाम तक अमृत छकाउंदे रहे। 20,000 बंदे की रिपोर्ट है रंगदेव नूं जो भेजी है कि बहुत सारे तो इस गल ते औखे हो गए, जिहड़े विरागी सन्यासी सी भी इह कट्ठा ही खलाउण लग गया सब नूं। इह तां ठीक सी, पंगतां च बैठ के खांदे सी, इहनां नूं ते इक बाटे जे खलाता सारिआं नूं। कईआं ने विरोधता भी कीती बई इह अड़ब है मुंडा, इह ठीक नहीं कर रिहा, गलत कर रिहा। किन्नेआं ने गलत गल्लां रिमार्क भी दित्ते, लेकिन कहण लग्गिआ मजोरिटी जिहड़ी सी सारी ਉਹ ਸਾਰੀ ਗੁਰੂ ਸਾਹਿਬ ਦੇ ਕੌਤਕ ਨੂੰ ਦੇਖ ਰਹੇ ਸੀ। 20,000 ਬੰਦਾ ਇੱਕਦਮ ਆਇਆ ਅਤੇ ਅਮਰ ਛਕ ਲਿਆ, ਅਤੇ ਬਾਕੀਆਂ ਦਾ ਰੰਗਦੇਵ ਨੂੰ ਲਿਖਦਾ ਕਿ ਉਹਨਾਂ ਦੇ ਮਨ ਬਣ ਚੁੱਕੇ ਨੇ, ਉਹ ਵੀ ਛੇਤੀ ਉਹ ਖਾਲਸੇ ਦੇ ਰੂਪ 'ਚ ਪ੍ਰਗਟ ਹੋ ਜਾਣਗੇ। ਬੜਾ ਭਾਰਾ ਖਤਰਾ ਹੋ ਗਿਆ ਸਟੇਟ ਨੂੰ, ਇਹ ਮਰਜ਼ੀ ਬੜੇ ਪੈਦਾ ਹੋ ਗਏ। ਮੌਤ ਇਹਨਾਂ ਨੇ ਗਿਣਨੀ ਨਹੀਂ ਕੋਈ, ਅਤੇ ਗੁਰੂ ਨੇ ਕਹਿ ਦਿੱਤਾ ਭਗਤੀ ਕਰਦੇ ਤਪ ਕਰਦੇ ਕਿੰਨਾ ਚਿਰ ਲੱਗਦਾ ਰੱਬ ਤਾਈਂ ਪਹੁੰਚਣ ਨੂੰ, ਧਰਮ ਦੇ ਵਾਸਤੇ ਕੁਰਬਾਨ ਹੋ ਜਾਓ, ਸਿੱਧੇ ਹੀ ਸੱਚਖੰਡ ਜਾਓ। ਉਸ ਵੇਲੇ ਗੁਰੂ ਮਹਾਰਾਜ ਨੇ ਸਾਰੀਆਂ ਰਹਿਤਾਂ ਦੱਸੀਆਂ ਕਿ ਪਿਆਰਿਓ, ਮੈਂ ਸੰਤਾਂ ਦੇ ਹੱਥ 'ਚ ਸ਼ਸਤਰ ਫੜਾਇਆ। ਇਹ ਸੰਤ ਦੇ ਹੱਥ ਵਿੱਚ ਰਹਿਣਾ ਚਾਹੀਦਾ, ਸਿਪਾਹੀ ਦੇ ਹੱਥ ਵਿੱਚ ਨਹੀਂ ਆਉਣਾ ਚਾਹੀਦਾ। ਜਦੋਂ ਤੁਸੀਂ ਸਿਪਾਹੀ ਬਣ ਗਏ, ਖੁਦਗਰਜੀ ਤੁਹਾਡੇ 'ਚ ਆ ਗਈ, ਜਦੋਂ ਤੁਹਾਡੇ ਅੰਦਰ ਜਾਤੀ ਮਫਾਦ ਆ ਗਏ, ਉਸ ਵੇਲੇ ਗੱਲ ਕਾਇਮ ਨਹੀਂ ਰਹਿਣੀ। ਅਤੇ ਮੇਰਾ ਜਿਹੜਾ ਆਦਰਸ਼ ਹੈ ਇਸ ਨੂੰ ਸਦਾ ਕਾਇਮ ਰੱਖਣਾ। ਸਾਧੂ ਨੇ ਉੱਪਰ ਰਹਿਣਾ, ਸਾਧੂ ਨੂੰ ਸ਼ਸਤਰ ਦਿੱਤਾ ਤੇ ਨਾਲ ਮੈਂ ਸ਼ਸਤਰ ਨਹੀਂ ਫੜਾਇਆ, ਮੈਂ ਆਪਣਾ ਤੇਜ ਵੀ ਨਾਲ ਦਿੱਤਾ ਹੈ। ਬਲ
ਦਿੱਤਾ ਖਾਲਸਾ ਤੈਨੂੰ ਤੇਜ ਆਪਣਾ, ਖਾਲਸਾ ਤੈਨੂੰ ਤੇਜ
ਸਾਗਰ ਬੂੰਦ, ਜਿਵੇਂ ਸਮੁੰਦਰ ਤੇ ਬੂੰਦ ਹੁੰਦੀ ਹੈ ਇਸ ਤਰ੍ਹਾਂ ਸਾਡਾ ਫਰਕ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪਰਗੇ ਉੱਠਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਪਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਮੁੜ ਕੇ ਉਹਨਾਂ ਹੀ ਰਸਮਾਂ ਰਿਵਾਜ਼ਾਂ 'ਚ ਪੈ ਗਿਆ, ਉਹਨਾਂ ਭਰਮਾਂ 'ਚ ਪੈ ਗਿਆ, ਫਿਰ ਮੱਥੇ ਟੇਕਣ ਲੱਗ ਗਿਆ, ਫਿਰ ਥਿੱਤਾਂ ਤਿਉਹਾਰਾਂ ਦੇ ਵਿੱਚ ਵਹਿਮ ਕਰਨ ਲੱਗਿਆ, ਫਿਰ ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਜਦੋਂ ਖਾਲਸਾ ਖੁਦ ਦਰਜ ਹੋ ਜਾਏਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਇਹਦੇ ਜੀਵਨ ਦਾ ਫਰਕ ਪੈ ਜਾਏਗਾ, ਫਿਰ ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਕਹਿਣ ਲੱਗੇ ਖਾਲਸਾ ਜੀ ਹੁਣ ਕੋਈ ਮੰਤਰ ਨਹੀਂ ਜਪਣਾ, ਨਾ ਵਰਮਾ ਨੂੰ ਮੰਨਣਾ, ਨਾ ਵਿਸ਼ਨੂੰ ਨੂੰ ਮੰਨਣਾ, ਨਾ ਦੇਵੀ ਨੂੰ ਮੰਨਣਾ, ਨਾ ਕਿਸੇ ਪੀਰ ਫਕੀਰ ਨੂੰ ਮੰਨਣਾ, ਮੰਨਣਾ ਕੇਵਲ ਅਕਾਲ ਪੁਰਖ ਨੂੰ। ਦਰਸ਼ਨ ਖਾਲਸੇ ਦਾ, ਪਰਚਾ ਸ਼ਬਦ ਦਾ, ਧਿਆਨ ਅਕਾਲ ਪੁਰਖ ਦਾ, ਜੋ ਘੱਟ ਘੱਟ ਦੇ ਵਿੱਚ ਵਿਆਪਕ ਹੈ, ਤੇ ਜਾਪ ਵੀ ਅਕਾਲ ਪੁਰਖ ਦਾ।
ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ।
ਤੁਸੀਂ ਨਹੀਂ ਮੰਨਣਾ, ਮੰਨਣਾ ਕੇਵਲ ਅਕਾਲ ਪੁਰਖ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਹੋਰ ਕਿਸੇ ਅੱਗੇ ਸੀਸ ਨਹੀਂ ਨਿਭਾਉਣਾ। ਉਸ ਜਾਗਤੀ ਜੋਤ ਨੇ ਜਦ ਤੁਹਾਡੇ ਅੰਦਰ ਪ੍ਰਕਾਸ਼ ਪੈਦਾ ਕਰ ਲਿਆ, ਜਦੋਂ ਪੂਰਨ ਜੋਤ ਜਗ ਕੇ ਸਾਰੀ ਸ੍ਰਿਸ਼ਟੀ ਵਾਹਿਗੁਰੂ ਦਾ ਰੂਪ ਨਜ਼ਰ ਆਉਣ ਲੱਗ ਗਈ, ਉਸ ਵੇਲੇ ਖਾਲਸਾ ਬਣ ਜਾਂਦਾ ਨਿਖਾਲਸ ਤੋਂ। ਇਹ ਜਦੋਂ ਪਦਵੀ ਪ੍ਰਾਪਤ ਹੋ ਜਾਵੇ ਤੇ ਮੇਰੇ ਤੇ ਖਾਲਸੇ 'ਚ ਕੋਈ ਫਰਕ ਨਹੀਂ ਰਹਿੰਦਾ। ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ, ਭੇਦ ਕੋਈ ਜਾਣੇ ਨਾ ਖਾਲਸਾ ਰੂਪ ਮੇਰਾ, ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਮੇਰਾ। ਖਾਲਸੇ ਮੈਂ ਹਾਂ ਕਰੋ ਨਿਵਾਸ। ਮੇਰੋ ਇਸ਼ਟਰ ਨੇਸ਼ਟਾ ਖਾਲਸਾ ਪੂਜਨ ਧਿਆਨ ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤ ਜਾਨ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਬ੍ਰਹਮ ਹੈ ਮੋਮ ਹੈ ਤਾਸਮ ਹੈ ਰਾਂਚਕ ਨਹੀਂ। ਇਸ ਤਰ੍ਹਾਂ ਅੱਜ ਵਿਸਾਖੀ ਵਾਲੇ ਦਿਨ ਇੱਕ ਮਹਾਨ ਆਦਰਸ਼ ਸੰਸਾਰ 'ਚ ਪ੍ਰਗਟ ਹੋਇਆ ਜਿਸਦੇ 'ਚ ਮੈਂ ਡਿਊਟੀ ਲੱਗ ਗਈ ਗਰੀਬ ਦੀ ਅਨਾਥ ਦੀ ਬੇਵਸ ਦੀ ਮਦਦ ਕਰਨੀ ਇੱਕ ਜਮਾਤ 'ਚ ਹੋ ਕੇ ਚੱਲਣ ਦੀ ਗੁਰੂ ਦੇ ਬਣ ਕੇ ਚੱਲਣ ਦੀ ਨਾਲ ਉਹਦੇ ਨਾਲ ਇਕੱਲਾ ਇਹ ਤਲਵਾਰ ਦਾ ਧਨਾ ਨਹੀਂ ਧਨੀ ਨਹੀਂ ਹੈ ਨਾਲ ਨਾਮ ਦਾ ਵੀ ਧਨੀ ਹੈ ਬ੍ਰਹਮ ਗਿਆਨ ਦਾ ਧਨੀ। ਸੰਤ ਪਹਿਲਾਂ ਬਣਾਇਆ ਸਿਪਾਹੀ ਬਾਅਦ 'ਚ ਬਣਾਇਆ ਸੰਤ ਨੂੰ ਸਿਪਾਹੀ ਵਾਲੀ ਡਿਊਟੀ ਬਾਅਦ ਵਿੱਚ ਦਿੱਤੀ ਪਹਿਲਾਂ ਸੰਤ ਹੈ। ਸੋ ਇਸ ਕਰਕੇ ਇਹ ਆਦਰਸ਼ ਹੈ ਸਾਧ ਸਿੰਘ ਜੀ ਤੁਹਾਡਾ ਸੰਸਾਰ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਦੀ ਕਿਰਪਾ ਹੈ ਕਿ ਅਸੀਂ ਤੁਰੇ ਫਿਰਦੇ ਹਾਂ ਨਹੀਂ ਤਾਂ ਇੱਥੇ ਕੋਈ ਨਜ਼ਰੇ ਨਹੀਂ ਸੀ ਆਉਣਾ ਹੋਰੇ ਰੂਪ ਆਉਣਾ ਸੀ ਨਾ ਕੋਈ ਦਿਓਰਾ ਨਾ ਕੋਈ ਦਿਓਲਾ ਨਾ ਕੋਈ ਗੁਰਦੁਆਰਾ ਇੱਥੇ ਸਾਰਾ ਹੀ ਰੂਪ ਹੋਰ ਹੋਣਾ ਸੀ। ਧੰਨਵਾਦ ਕਰੋ ਦਸ਼ਮੇਸ਼ ਪਿਤਾ। ਸੋ ਦੂਜੀ ਗੱਲ ਮੈਂ ਜੋ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਇਹ ਜਿੰਨੇ ਮੈਂ ਬਚਨ ਬੋਲੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ 'ਚੋਂ ਬੋਲੇ ਨੇ ਜਾਂ ਥੋੜ੍ਹੇ ਜਿਹੇ ਸਰਬਰੋਹ ਗ੍ਰੰਥ 'ਚੋਂ ਬੋਲੇ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਲਿਖਾਰੀ ਕੁਛ ਲਿਖੀ ਜਾਵੇ ਅਸੀਂ ਨਹੀਂ ਮੰਨਣਾ ਮੰਨੇ ਉਹਨਾਂ ਕਦੇ ਵੀ ਸ਼ੱਕ 'ਚ ਪਾ ਦੇਣਗੇ ਗਲਤ ਗੱਲਾਂ ਕਰ ਦੇਣਗੇ। ਜੋ ਕੁਛ ਗੁਰੂ ਸਾਹਿਬ ਨੇ ਕਹਿਣਾ ਸੀ ਗੁਰੂ ਗ੍ਰੰਥ ਸਾਹਿਬ 'ਚ ਕਹਿ ਦਿੱਤਾ ਜਿਹੜਾ ਬਾਅਦ 'ਚ ਲਿਖਿਆ ਗਿਆ ਮੈਂ ਆ ਜਦ ਹੁਣ ਪੜ੍ਹਦਾ ਸੀ ਕੋਈ ਘੱਟੋ ਘੱਟ 8 ਜਾਂ 10 ਇਤਿਹਾਸ ਮੇਰੇ ਸਾਹਮਣੇ ਪਏ ਸੀ ਮੈਂ ਹੈਰਾਨ ਰਹਿ ਗਿਆ ਇੱਕ ਕੁਛ ਲਿਖਦਾ ਇੱਕ ਕੁਛ ਲਿਖਦਾ ਇੱਕ ਕੁਛ ਕਨਫਿਊਜ਼ਨ ਪਾਤਾ ਰੌਲਾ ਪਾਤਾ ਮੈਂ ਕਿਹਾ ਇਹਨਾਂ ਦੀਆਂ ਗੱਲਾਂ ਸੁਣਾਈਏ ਇਤਿਹਾਸਾਂ ਦੀਆਂ ਗੱਲਾਂ ਤਾਂ ਸ਼ੱਕ 'ਚ ਪਾ ਦਿੰਦੀਆਂ ਜਿਹਨੂੰ ਪਤਾ ਹੀ ਨਹੀਂ ਹੈ ਕੋਈ ਕਹਿੰਦਾ ਦੇਵੀ ਪੂਜ ਲਈ ਗੁਰੂ ਸਾਹਿਬ ਨੇ ਦੇਵੀ ਨੂੰ ਮਨਾਇਆ ਚੰਡੀ ਤੋਂ ਖੰਡਾ ਲਿਆਂਦਾ ਖੰਡੇ ਨਾਲ ਫਿਰ ਅੰਮ੍ਰਿਤ ਛਕਾਇਆ ਐਸੇ ਕਮਜ਼ੋਰ ਵਿਸ਼ਵਾਸ ਉਹ ਗੁਰੂ ਸਾਹਿਬ ਨੂੰ ਜਿਹੜੇ ਅਕਾਲ ਪੁਰਖ ਦੇ ਪੁੱਤਰ ਹੈ ਉਹਨਾਂ ਨੂੰ ਕੀਹਦੀ ਲੋੜ ਰਹਿ ਜਾਂਦੀ ਹੈ। ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ ਗੁਰੂ ਹੁੰਦਾ ਹੈ ਉਹ ਫਿਰ ਕਿਸੇ ਛੋਟੇ ਦੇਵਤੇ ਦੀ ਪੂਜਾ ਕਰੇ ਨਾਲੇ ਪਹਿਲਾਂ ਲਿਖਿਆ ਹੈ ਵੀ ਗੁਰੂ ਅੰਗਦ ਸਾਹਿਬ ਨੂੰ ਅਸ਼ਟਪੁਦਾ ਪੂਜਾ ਦੇਵੀ ਗੁਰੂ ਨਾਨਕ ਦੇ ਝਾੜੂ ਦਿੰਦੀ ਦਿਖਾਈ ਦਿੱਤੀ ਉਸੇ ਨੂੰ ਮੰਨਣ ਵਾਸਤੇ ਫਿਰ ਐਡਾ ਜੱਗ ਕਰਿਆ ਇਹ ਕੱਚੀਆਂ ਗੱਲਾਂ ਨਾ ਪੜਿਆ ਕਰੋ ਸੁਣਿਆ ਨਾ ਕਰੋ ਬਿਲਕੁਲ ਨੇਚੇ ਹਿੱਲ ਜਾਂਦੇ ਨੇ। ਗੁਰੂ ਸਮਰੱਥ ਸੀ ਸਭ ਕੁਛ ਕਰ ਸਕਦੇ ਪਰ ਸਾਨੂੰ ਉਹਨਾਂ ਨੇ ਇੱਕ ਲੀਕ 'ਤੇ ਤੋਰਨਾ ਸੀ। ਸੋ ਜਿਹੜੇ ਕਮਜ਼ੋਰ ਬੰਦੇ ਆ ਜੁੜੋ ਗੁਰੂ ਦਸ਼ਮੇਸ਼ ਪਿਤਾ ਨੂੰ ਅੰਮ੍ਰਿਤ ਛਕੋ ਤਿਆਰ ਹੋਵੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਮਾਈ ਕਰੋ ਕਿਉਂਕਿ ਇਸ ਨੇ ਸਾਨੂੰ ਪਾਰ ਲੰਘਾਉਣਾ ਹੈ। ਸੋ ਇਸ ਤਰ੍ਹਾਂ ਦਾ ਆਪਾਂ ਜੀਵਨ ਬਤੀਤ ਕਰੋ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ।